ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਨਵੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ ਯਕੂਬ। ਧੰਨ ਹੈ ਉਹ ਬੰਦਾ ਜਿਹੜਾ ਅਜ਼ਮਾਇਸ਼ ਦੀ ਬਰਦਾਸ਼ਤ ਕਰਦਾ ਹੈ, ਕਿਉਂ ਜੇ ਜਦੋਂ ਮਕਬੂਲ ਠਹਿਰਿਆ ਤੇ ਹਯਾਤੀ ਦਾ ਉਹ ਹਾਸਲ ਕਰੇਗਾ ਜਿਹਦਾ ਖੁਦਾਵੰਦ ਨੇ ਆਪਣੇ ਮੁਹੱਬਤ ਕਰਨ ਵਾਲਿਆਂ ਨਾਲ ਵਾਅਦਾ ਕੀਤਾ ਹੈ। ਜਵਾਬੀ ਪੜ੍ਹਾਈ ਯਕੂਬ। ਜਦ ਕੋਈ ਅਜ਼ਮਾਇਆ ਜਾਵੇ ਤੇ ਇਹ ਨਾ ਆਖੇ ਭਈ ਮੇਰੀ ਅਜ਼ਮਾਇਸ਼ ਰੱਬ ਵੱਲੋਂ ਹੁੰਦੀ ਏ, ਕਿਉਂ ਜੇ ਨਾ ਤੇ ਰੱਬ ਬਦੀ ਨਾਲ ਅਜ਼ਮਾਇਆ ਜਾ ਸਕਦਾ ਹੈ ਤੇ ਨਾ ਉਹ ਕਿਸੇ ਨੂੰ ਅਜ਼ਮਾਉਂਦਾ ਹੈ। ਹਾਂ, ਹਰ ਬੰਦਾ ਆਪਣੀਆਂ ਹੀ ਖਾਹਿਸ਼ਾਂ ਵਿੱਚ ਖਿੱਚਿਆ ਜਾ ਕੇ ਤੇ ਫਸ ਕੇ ਅਜ਼ਮਾਇਆ ਜਾਂਦਾ ਹੈ। ਫਿਰ ਖਾਹਿਸ਼ ਹਮਲਾ ਹੋ ਕੇ ਪਾਪ ਨੂੰ ਜੰਮਦੀ ਏ ਤੇ ਜਦ ਪਾਪ ਵੱਧ ਜਾਂਦਾ ਹੈ ਤੇ ਮੌਤ ਪੈਦਾ ਕਰਦਾ ਹੈ। ਐ ਮੇਰੇ ਪਿਆਰੇ ਭਰਾਵੋ, ਫਰੇਬ ਨਾ ਖਾਵੋ। ਹਰ ਚੰਗੀ ਬਖਸ਼ਿਸ਼ ਤੇ ਹਰ ਕਾਮਲ ਇਨਾਮ ਉੱਤੋਂ ਹੈ ਤੇ ਨੂਰਾਂ ਦੇ ਪਿਓ ਤੋਂ ਮਿਲਦਾ ਹੈ, ਜਿਹਦੇ ਵਿੱਚ ਨਾ ਕੁਝ ਬਦਲਿਆ ਜਾ ਸਕਦਾ ਹੈ ਤੇ ਨਾ ਗਰਦਿਸ਼ ਦੇ ਪਾਰੋਂ ਉਹਦੇ ਉੱਤੇ ਪਰਛਾਵਾਂ ਆਉਂਦਾ ਹੈ। ਉਹਨੇ ਆਪਣੀ ਮਰਜ਼ੀ ਦੇ ਨਾਲ ਸਾਨੂੰ ਸੱਚਾਈ ਦੇ ਕਲਾਮ ਦੇ ਰਾਹੀਂ ਪੈਦਾ ਕੀਤਾ ਤਾਂ ਜੋ ਉਹਦੀ ਮਖਲੂਕ ਵਿੱਚੋਂ ਹਰ ਇੱਕ ਤਰ੍ਹਾਂ ਦੇ ਪਹਿਲੇ ਫਲ ਹੋਈਏ। ਇਸ ਲਈ ਸਾਰੀ ਨਜਾਸਤ ਤੇ ਬਦੀ ਦੇ ਫੁਜ਼ਲੇ ਨੂੰ ਦੂਰ ਕਰਕੇ ਉਸ ਕਲਾਮ ਨੂੰ ਹਲੀਮੀ ਨਾਲ ਕਬੂਲ ਕਰ ਲਵੋ ਜਿਹੜਾ ਦਿਲ ਵਿੱਚ ਬੋਇਆ ਗਿਆ ਹੈ ਤੇ ਤੁਹਾਡੀਆਂ ਰੂਹਾਂ ਨੂੰ ਮੁਕਤੀ ਦੇ ਸਕਦਾ ਹੈ। ਪਰ ਜਿਹੜਾ ਬੰਦਾ ਆਜ਼ਾਦੀ ਦੀ ਸ਼ਰੀਅਤ ਉੱਤੇ ਧਿਆਨ ਨਾਲ ਨਜ਼ਰ ਕਰਦਾ ਰਹਿੰਦਾ ਹੈ, ਉਹ ਆਪਣੇ ਕੰਮ ਵਿੱਚ ਇਸ ਲਈ ਬਰਕਤ ਪਾਵੇਗਾ ਭਈ ਸੁਣ ਕੇ ਭੁੱਲਦਾ ਨਹੀਂ ਬਲਕਿ ਅਮਲ ਕਰਦਾ ਹੈ। ਤਰਸੀਵਾਜ਼ ਬਾਈਬਲ ਵਿੱਚੋਂ ਪਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੁਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰੋ ਮਹਿਕੂਮ ਕਰੋ ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਹੈ। ਪਦਾਇਸ਼ ਇਸ ਤਰ੍ਹਾਂ ਅਸਮਾਨ ਤੇ ਧਰਤੀ ਤੇ ਉਹਨਾਂ ਦੇ ਕੁੱਲ ਲਸ਼ਕਰ ਦਾ ਬਣਾਉਣਾ ਪੂਰਾ ਹੋਇਆ, ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸਹਿਰਾਬ ਕਰਦੀ ਸੀ। ਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ ਤੇ ਇਨਸਾਨ ਜਿਉਂਦੀ ਜਿੰਦ ਬਣਿਆ। ਤੇ ਖੁਦਾਵੰਦ ਰੱਬ ਨੇ ਆਦਮ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਭਈ ਉਹਦੀ ਰਾਖੀ ਤੇ ਨਿਗਹਬਾਨੀ ਕਰੇ। ਤੇ ਖੁਦਾਵੰਦ ਰੱਬ ਨੇ ਆਦਮ ਨੂੰ ਹੁਕਮ ਦਿੱਤਾ ਤੇ ਆਖਿਆ ਭਈ ਤੂੰ ਬਾਗ ਦੇ ਹਰ ਰੁੱਖ ਦਾ ਫਲ ਬੇਰੋਕ ਟੋਕ ਖਾ ਸਕਦਾ ਹੈ, ਪਰ ਨੇਕੀ ਤੇ ਬਦੀ ਦੀ ਪਛਾਣ ਦੇ ਰੁੱਖ ਦਾ ਕਦੀ ਨਾ ਖਾਈ, ਕਿਉਂ ਜੇ ਜਿਸ ਦਿਨ ਤੂੰ ਉਹਦੇ ਵਿੱਚੋਂ ਖਾਧਾ ਤੂੰ ਮਰਿਆ। ਪੈਦਾਇਸ਼ ਸੱਪ ਕੁੱਲ ਦਸਤੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਖੁਦਾਵੰਦ ਰੱਬ ਨੇ ਬਣਾਇਆ ਸੀ ਚਲਾਕ ਸੀ ਤੇ ਉਹਨੇ ਬੁੱਢੀ ਨੂੰ ਆਖਿਆ ਭਈ ਵਾਕਿਆ ਹੀ ਰੱਬ ਨੇ ਆਖਿਆ ਭਈ ਬਾਗ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਇਓ। ਫਿਰ ਸੱਪ ਨੇ ਬੁੱਢੀ ਨੂੰ ਆਖਿਆ ਤੁਸੀਂ ਬਿਲਕੁਲ ਨਹੀਂ ਮਰੋਗੇ, ਬਲਕਿ ਰੱਬ ਜਾਣਦਾ ਹੈ ਭਈ ਜਿਸ ਦਿਨ ਤੁਸੀਂ ਉਹਨੂੰ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਤੇ ਤੁਸੀਂ ਰੱਬ ਵਾਂਗਰ ਨੇਕੀ ਤੇ ਬਦੀ ਦੇ ਜਾਣਨ ਵਾਲੇ ਬਣ ਜਾਓਗੇ। ਬੁੱਢੀ ਨੇ ਵੇਖਿਆ ਭਈ ਉਹ ਰੁੱਖ ਖਾਣ ਲਈ ਚੰਗਾ ਤੇ ਅੱਖੀਆਂ ਨੂੰ ਖੁਸ਼ਨੁਮਾ ਵਿਖਾਲੀ ਦਿੰਦਾ ਹੈ ਤੇ ਸਿਆਣ ਦੇਣ ਨੂੰ ਵਾਹਵਾ ਹੈ, ਤੇ ਉਹਦੇ ਫਲ ਵਿੱਚੋਂ ਲਿਆ ਤੇ ਖਾਧਾ ਤੇ ਆਪਣੇ ਬੰਦੇ ਨੂੰ ਵੀ ਦਿੱਤਾ ਤੇ ਉਹਨੇ ਖਾਧਾ। ਫਿਰ ਰੱਬ ਖੁਦਾਵੰਦ ਨੇ ਆਦਮ ਨੂੰ ਪੁਕਾਰਿਆ ਤੇ ਉਹਨੂੰ ਆਖਿਆ ਭਈ ਤੂੰ ਕਿੱਥੇ ਹੈ? ਉਹਨੇ ਆਖਿਆ ਮੈਂ ਬਾਗ ਵਿੱਚ ਤੇਰੀ ਆਵਾਜ਼ ਸੁਣੀ ਤੇ ਮੈਂ ਡਰਿਆ, ਕਿਉਂ ਜੇ ਮੈਂ ਨੰਗਾ ਸੀ ਤੇ ਮੈਂ ਆਪਣੇ ਆਪ ਨੂੰ ਲੁਕੋਇਆ। ਉਹਨੇ ਆਖਿਆ ਤੈਨੂੰ ਕਿਹਨੇ ਦੱਸਿਆ ਭਈ ਤੂੰ ਨੰਗਾ ਹੈ? ਕੀ ਤੂੰ ਉਸ ਰੁੱਖ ਦਾ ਫਲ ਖਾਧਾ ਜਿਹਦੇ ਬਾਰੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਹਨੂੰ ਨਾ ਖਾਵੀਂ? ਆਦਮ ਨੇ ਆਖਿਆ, ਜਿਹੜੀ ਬੁੱਢੀ ਨੂੰ ਤੂੰ ਮੇਰੇ ਨਾਲ ਕੀਤਾ ਏ, ਉਹਨੇ ਮੈਨੂੰ ਉਸ ਰੁੱਖ ਦਾ ਫਲ ਦਿੱਤਾ ਅਤੇ ਮੈਂ ਖਾਧਾ। ਫਿਰ ਰੱਬ ਖੁਦਾਵੰਦ ਨੇ ਬੁੱਢੀ ਨੂੰ ਆਖਿਆ, ਵੀ ਤੂੰ ਇਹ ਕੀ ਕੀਤਾ? ਬੁੱਢੀ ਨੇ ਆਖਿਆ, ਵੀ ਸੱਪ ਨੇ ਮੈਨੂੰ ਬਹਿਕਾਇਆ ਅਤੇ ਮੈਂ ਖਾਧਾ। ਇਸ ਲਈ ਰੱਬ ਖੁਦਾਵੰਦ ਨੇ ਉਹਨੂੰ ਬਾਗੇ ਅਦਨ ਵਿੱਚੋਂ ਬਾਹਰ ਕਰ ਦਿੱਤਾ, ਤਾਂ ਜੋ ਉਹ ਉਸ ਧਰਤੀ ਦੀ ਜਿਹਦੇ ਵਿੱਚੋਂ ਉਹ ਲਿਆ ਗਿਆ ਸੀ ਖੇਤੀ ਕਰੇ। ਲੂਕਾ। ਫਿਰ ਯਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਤੋਂ ਪਰਤਿਆ ਅਤੇ 40 ਦਿਨਾਂ ਤੀਕਰ ਰੂਹ ਦੀ ਹਦਾਇਤ ਨਾਲ ਬੀਆਬਾਨ ਵਿੱਚ ਫਿਰਦਾ ਰਿਹਾ ਅਤੇ ਸ਼ੈਤਾਨ ਉਹਨੂੰ ਅਜ਼ਮਾਉਂਦਾ ਰਿਹਾ। ਉਹਨਾਂ ਦਿਨਾਂ ਵਿੱਚ ਉਹਨੇ ਕੁਝ ਨਾ ਖਾਧਾ ਅਤੇ ਜਦ ਦਿਨ ਪੂਰੇ ਹੋ ਗਏ ਅਤੇ ਉਹਨੂੰ ਭੁੱਖ ਲੱਗੀ ਅਤੇ ਸ਼ੈਤਾਨ ਨੇ ਉਹਨੂੰ ਆਖਿਆ, ਭਈ ਜੇ ਤੂੰ ਰੱਬ ਦਾ ਪੁੱਤਰ ਏ ਤੇ ਇਸ ਪੱਥਰ ਨੂੰ ਆਖ ਭਈ ਰੋਟੀ ਬਣ ਜਾਵੇ। ਯਸੂ ਨੇ ਉਹਨੂੰ ਜਵਾਬ ਦਿੱਤਾ, ਲਿਖਿਆ ਏ ਭਈ ਬੰਦਾ ਬਸ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ, ਬਲਕਿ ਹਰ ਉਸ ਗੱਲ ਨਾਲ ਵੀ ਜਿਹੜੀ ਰੱਬ ਦੇ ਮੂੰਹੋਂ ਨਿਕਲਦੀ ਏ। ਅਤੇ ਸ਼ੈਤਾਨ ਨੇ ਉਹਨੂੰ ਉੱਚੀ ਥਾਂ 'ਤੇ ਲਿਜਾ ਕੇ ਜੱਗ ਦੀਆਂ ਸਾਰੀਆਂ ਸਲਤਨਤਾਂ ਇੱਕੋ ਵਾਰੀ ਵਿੱਚ ਵਿਖਾਈਆਂ ਅਤੇ ਉਹਨੇ ਉਹਨੂੰ ਆਖਿਆ, ਇਹ ਸਾਰਾ ਇਖਤਿਆਰ ਅਤੇ ਉਹਨਾਂ ਦੀ ਸ਼ਾਨੋ ਸ਼ੌਕਤ ਮੈਂ ਤੈਨੂੰ ਦੇ ਦੇਵਾਂਗਾ, ਕਿਉਂ ਜੇ ਇਹ ਮੇਰੇ ਹੱਥ ਵੱਸ ਏ ਅਤੇ ਜਿਹਨੂੰ ਚਾਹੁੰਦਾ ਵਾਂ ਦੇਣਾ ਵਾਂ। ਬਸ ਜੇ ਤੂੰ ਮੇਰੇ ਅੱਗੇ ਸਜਦਾ ਕਰੇ ਤਾਂ ਇਹ ਸਭ ਕੁਝ ਤੇਰਾ ਹੋਵੇਗਾ। ਯਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਲਿਖਿਆ ਏ ਭਈ ਤੂੰ ਖੁਦਾਵੰਦ ਆਪਣੇ ਰੱਬ ਨੂੰ ਸਜਦਾ ਕਰ ਅਤੇ ਬਸ ਉਹਦੀ ਇਬਾਦਤ ਕਰ। ਅਤੇ ਉਹ ਉਹਨੂੰ ਯਰੂਸ਼ਲਮ ਵਿੱਚ ਲੈ ਗਿਆ ਅਤੇ ਹੈਕਲ ਦੇ ਕਿੰਗਰੇ ਉੱਤੇ ਖੜ੍ਹਾ ਕਰਕੇ ਉਹਨੂੰ ਆਖਿਆ, ਭਈ ਜੇ ਤੂੰ ਰੱਬ ਦਾ ਪੁੱਤਰ ਏ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਸੁੱਟ ਦੇ, ਕਿਉਂ ਜੇ ਲਿਖਿਆ ਏ ਭਈ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਭਈ ਤੇਰੀ ਹਿਫਾਜ਼ਤ ਕਰਨ, ਅਤੇ ਇਹ ਵੀ ਭਈ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਭਈ ਕਿਤੇ ਤੇਰੇ ਪੈਰ ਨੂੰ ਪੱਥਰ ਨਾਲ ਸੱਟ ਨਾ ਲੱਗੇ। ਯਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਫਰਮਾਇਆ ਗਿਆ ਏ ਭਈ ਤੂੰ ਖੁਦਾਵੰਦ ਆਪਣੇ ਰੱਬ ਦੀ ਅਜ਼ਮਾਇਸ਼ ਨਾ ਕਰ। ਜਦ ਸ਼ੈਤਾਨ ਸਾਰੀਆਂ ਅਜ਼ਮਾਇਸ਼ਾਂ ਕਰ ਹਟਿਆ ਅਤੇ ਕੁਝ ਚਿਰ ਲਈ ਉਹਦੇ ਤੋਂ ਵੱਖ ਰਿਹਾ, ਫਿਰ ਯਸੂ ਪਾਕ ਰੂਹ ਦੀ ਤਾਕਤ ਨਾਲ ਭਰਿਆ ਹੋਇਆ ਗਲੀਲ ਤੋਂ ਪਰਤਿਆ ਅਤੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਰਿਹਾ ਅਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਮੱਤੀ। ਉਹ ਉਸ ਜਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦ ਬੈਠ ਗਿਆ ਤਾਂ ਉਹਦੇ ਚੇਲੇ ਉਹਦੇ ਕੋਲ ਆਏ ਅਤੇ ਉਹ ਆਪਣੀ ਜ਼ਬਾਨ ਖੋਲ੍ਹ ਕੇ ਉਹਨਾਂ ਨੂੰ ਇੰਝ ਤਾਲੀਮ ਦੇਣ ਲੱਗਿਆ। ਮੱਤੀ। ਇਸ ਲਈ ਤੁਸੀਂ ਇੰਝ ਦੁਆ ਕਰਿਆ ਕਰੋ, ਵੀ ਇਹ ਸਾਡੇ ਬਾਪ ਤੂੰ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਂ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨ ਉੱਤੇ ਪੂਰੀ ਹੁੰਦੀ ਏ ਧਰਤੀ ਉੱਤੇ ਵੀ ਹੋਵੇ, ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਅਤੇ ਜਿਵੇਂ ਅਸੀਂ ਆਪਣੇ ਕਰਜ਼ਦਾਰਾਂ ਨੂੰ ਮਾਫ਼ ਕੀਤਾ ਏ, ਤੂੰ ਵੀ ਸਾਡੇ ਕਰਜ਼ ਸਾਨੂੰ ਮਾਫ਼ ਕਰ, ਅਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ ਬਲਕਿ ਬਰਿਆਈ ਤੋਂ ਬਚਾ, ਕਿਉਂ ਜੇ ਬਾਦਸ਼ਾਹੀ ਅਤੇ ਕੁਦਰਤ ਅਤੇ ਜਲਾਲ ਹਮੇਸ਼ਾ ਤੇਰੇ ਹੀ ਨੇ। ਆਮੀਨ। ਕਰੰਥੀਓ। ਤੁਸੀਂ ਕਿਸੇ ਇੰਜ ਦੀ ਅਜ਼ਮਾਇਸ਼ ਵਿੱਚ ਨਹੀਂ ਪਏ ਜਿਹੜੀ ਇਨਸਾਨ ਦੀ ਬਰਦਾਸ਼ਤ ਤੋਂ ਬਾਹਰ ਹੋਵੇ, ਅਤੇ ਰੱਬ ਸੱਚਾ ਏ ਉਹ ਤੁਹਾਨੂੰ ਤੁਹਾਡੀ ਤਾਕਤ ਤੋਂ ਬਹੁਤਾ ਅਜ਼ਮਾਇਸ਼ ਵਿੱਚ ਨਹੀਂ ਪੈਣ ਦੇਵੇਗਾ, ਬਲਕਿ ਅਜ਼ਮਾਇਸ਼ ਦੇ ਨਾਲ ਨਿਕਲਣ ਦੀ ਰਾਹ ਵੀ ਪੈਦਾ ਕਰੇਗਾ ਤਾਂ ਜੋ ਤੁਸੀਂ ਬਰਦਾਸ਼ਤ ਕਰ ਸਕੋ। ਗਲਿਤੀਓ। ਕਿਉਂ ਜੇ ਕੋਈ ਬੰਦਾ ਆਪਣੇ ਆਪ ਨੂੰ ਕੁਝ ਸਮਝੇ ਤੇ ਹੋਵੇ ਉਹ ਕੱਖ ਵੀ ਨਾ, ਤੇ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਪਤਰਸ। ਖੁਦਾਵੰਦ ਇਮਾਨ ਰੱਖਣ ਵਾਲਿਆਂ ਨੂੰ ਅਜ਼ਮਾਇਸ਼ ਵਿੱਚੋਂ ਕੱਢਣਾ ਜਾਣਦਾ ਹੈ। ਹੁਣ ਮੈਂ ਮੇਰੀ ਬੇਕਰ ਇਡੀ ਦੀ ਲਿਖੀ ਹੋਈ ਕ੍ਰਿਸ਼ਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਨਸਾਨ ਸਾਰੇ ਖਿਆਲਾਂ ਯਾਨੀ ਰੱਬ ਦੇ ਪੁੱਤਰਾਂ ਅਤੇ ਧੀਆਂ ਦਾ ਖਾਨਦਾਨੀ ਨਾਂ ਏ। ਉਹ ਸਭ ਕੁਝ ਜੋ ਰੱਬ ਦਿੰਦਾ ਏ ਸੱਚਿਆਈ ਅਤੇ ਤਾਕਤ ਦੀ ਅਕਾਸੀ ਕਰਦਿਆਂ ਹੋਏ ਉਹਦੇ ਨਾਲ ਟੁਰਦਾ ਏ। ਮਵਾਦ, ਹਯਾਤੀ, ਜ਼ਹਾਨਤ, ਸੱਚਿਆਈ ਅਤੇ ਪਿਆਰ ਜਿਹੜੇ ਰੱਬ ਨੂੰ ਬਣਾਉਂਦੇ ਨੇ ਉਹਦੀਆਂ ਬਣਾਈਆਂ ਹੋਈਆਂ ਸ਼ੈਵਾਂ ਤੋਂ ਮਨੁੱਖਸ ਹੁੰਦੇ ਨੇ, ਅਤੇ ਜਦੋਂ ਅਸੀਂ ਬਦਨੀ ਹਿੱਸਾਂ ਦੀ ਝੂਠੀ ਗਵਾਈ ਨੂੰ ਸਾਇੰਸੀ ਹਕੀਕਤਾਂ ਦੇ ਹੇਠਾਂ ਕਰ ਦਿੰਦੇ ਹਾਂ ਅਤੇ ਅਸੀਂ ਇਸ ਅਸਲੀ ਮੁਸ਼ਾਬਤ ਅਤੇ ਪਰਛਾਵੇਂ ਨੂੰ ਹਰ ਪਾਸੇ ਵੇਖਾਂਗੇ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਸ਼ਬੀਹ ਉੱਤੇ ਬਣਾਉਂਦਾ ਏ। ਹਯਾਤੀ ਵਜੂਦੀਅਤ ਨਾਲ, ਸੱਚਿਆਈ ਰਾਸਤੀ ਨਾਲ, ਰੱਬ ਨੇਕੀ ਨਾਲ ਮਨੁੱਖਸ ਹੁੰਦਾ ਏ ਜਿਹੜੇ ਆਪਣੇ ਸਲਾਮਤੀ ਅਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ। ਬੰਦਾ ਤੇ ਬੁੱਢੀ ਹਮੇਸ਼ਾ ਲਈ ਰੱਬ ਦੇ ਨਾਲ ਅਬਦੀ ਤੇ ਹਮ ਅਸਰ ਜਲਾਲੀ ਖੂਬੀ ਵਿੱਚ ਲਾਮਹਿਦੂਦ ਮਾਦਰ ਪਿਦਰ ਰੱਬ ਦੀ ਅਕਾਸੀ ਕਰਦੇ ਨੇ। ਪੈਦਾਇਸ਼ 2:6 ਆਇਤ। ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਪੈਦਾਇਸ਼ ਦੇ 2 ਵਿੱਚ ਰੱਬ ਤੇ ਕਾਇਨਾਤ ਦੇ ਐਸ ਮਾਦੀ ਨਜ਼ਰੀਏ ਦਾ ਬਿਆਨ ਮਿਲਦਾ ਏ, ਉਹ ਬਿਆਨ ਜਿਹੜਾ ਜਿਵੇਂ ਪਹਿਲੇ ਰਿਕਾਰਡ ਹੋਈ ਸਾਇੰਸੀ ਸੱਚਾਈ ਦੇ ਬਿਲਕੁਲ ਉਲਟ ਏ। ਮਾਦੇ ਜਾਂ ਗਲਤੀ ਦੀ ਤਾਰੀਖ ਜੇ ਅਸਲੀ ਏ ਤੇ ਕਾਦਰ ਮੁਤਲਿਕ ਦੀ ਰੂਹ ਨੂੰ ਇੱਕ ਪਾਸੇ ਕਰ ਦੇਵੇਗੀ, ਪਰ ਇਹ ਅਸਲੀਅਤ ਦੇ ਖਿਲਾਫ ਝੂਠੀ ਤਾਰੀਖ ਏ। ਪਹਿਲੇ ਰਿਕਾਰਡ ਦੀ ਸਾਇੰਸ ਦੂਜੇ ਰਿਕਾਰਡ ਦੇ ਝੂਠ ਨੂੰ ਸਾਬਤ ਕਰਦੀ ਏ, ਜੇ ਇੱਕ ਅਸਲੀ ਏ ਤੇ ਦੂਜਾ ਝੂਠਾ ਏ, ਕਿਉਂ ਜੇ ਉਹ ਇੱਕ ਦੂਜੇ ਦੇ ਮੁਖਾਲਫ ਨੇ। ਪਹਿਲਾ ਰਿਕਾਰਡ ਸਾਰੀ ਤਾਕਤ ਤੇ ਹੁਕਮਰਾਨੀ ਰੱਬ ਨੂੰ ਦੇ ਦਿੰਦਾ ਏ ਤੇ ਇਨਸਾਨ ਨੂੰ ਰੱਬ ਦੀ ਕਾਬਲੀਅਤ ਤੇ ਕੁਵਤ ਨਾਲ ਸ਼ਬੀਹ ਦਿੰਦਾ ਏ। ਦੂਜਾ ਰਿਕਾਰਡ ਇਨਸਾਨ ਨੂੰ ਬਦਲਣ ਦੇ ਕਾਬਲ ਤੇ ਲਾਫਾਨੀ ਆਪਣੇ ਦੇਵਤਾ ਤੋਂ ਵੱਖ ਹੋਣ ਦੇ ਤੌਰ ਤੇ ਆਪਣੇ ਹੀ ਮਦਾਰ ਵਿੱਚ ਘੁੰਮਦਾ ਹੋਇਆ ਲਿਖਦਾ ਏ, ਵਜੂਦੀਅਤ ਨੂੰ ਅਲੂਹੀਅਤ ਤੋਂ ਵੱਖਰਾ ਸਾਇੰਸ ਨਾਮੁਮਕਿਨ ਦੇ ਤੌਰ ਤੇ ਵਾਜ਼ਿਆ ਕਰਦੀ ਏ। ਇਨਸਾਨ ਲਈ ਰੱਬ ਦੀਆਂ ਸਾਫ਼ ਮਜ਼ੰਮਤਾਂ ਜਦ ਉਹਦੀ ਸ਼ਬੀਹ ਰੂਹ ਦੀ ਸੂਰਤ ਵਾਂਗਰ ਨਹੀਂ ਪਾਇਆ ਗਿਆ, ਇਹਦੀ ਵਜ੍ਹਾ ਨੂੰ ਮੰਨਦੀਆਂ ਨੇ ਤੇ ਐਸ ਮਾਦੀ ਮਖਲੂਕ ਦੇ ਝੂਠੇ ਹੋਣ ਦਾ ਐਲਾਨ ਕਰਨ ਵਾਲੇ ਮੁਕਾਸ਼ਫਾ ਦੇ ਨਾਲ ਇਤਫਾਕ ਕਰਦੀਆਂ ਨੇ। ਭਾਵੇਂ ਸੱਚਾਈ ਦੇ ਬਿਲਕੁਲ ਮੁਖਾਲਫ ਬਣ ਕੇ ਸਾਹਮਣੇ ਆਉਂਦਿਆਂ ਹੋਏ ਝੂਠ ਸੱਚਾ ਹੋਣ ਦਾ ਦਾਅਵਾ ਕਰਦਾ ਏ, ਮਾਦੇ ਦੀਆਂ ਮਖਲੂਕਾਂ ਕੋਹਰ ਜਾਂ ਝੂਠੇ ਦਾਅਵੇ ਜਾਂ ਪੁਰ ਇਸਰਾਰੀਅਤ ਤੋਂ ਜੰਮਦੀਆਂ ਨੇ, ਨਾ ਕਿ ਅਸਮਾਨ ਜਾਂ ਉਸ ਸਮਝ ਤੋਂ ਜੰਮਦੀਆਂ ਨੇ ਜਿਹੜੀ ਰੱਬ ਸੱਚ ਤੇ ਝੂਠ ਦੇ ਵਿਚਾਲੇ ਖੜੀ ਕਰਦਾ ਏ। ਗਲਤੀ ਵਿੱਚ ਹਰ ਸ਼ੈ ਹੇਠੋਂ ਆਉਂਦੀ ਏ ਉੱਤੋਂ ਨਹੀਂ, ਸਭ ਕੁਝ ਰੂਹ ਦੇ ਪਰਛਾਵੇਂ ਦੀ ਬਜਾਏ ਮਾਦੀ ਅਫਸਾਨਾ ਏ। ਮਾਦੇ ਦੇ ਨਾਲ ਹਮਦਰਦ ਹੁੰਦਿਆਂ ਹੋਏ ਦੁਨਿਆਵੀ ਇਨਸਾਨ ਗਲਤੀ ਦੇ ਅੱਗੇ ਪਿੱਛੇ ਹਰ ਵੇਲੇ ਤਿਆਰ ਹੁੰਦਾ ਏ ਤੇ ਉਹ ਇਸ ਪਾਸੇ ਰੁਝਾਨ ਰੱਖੇਗਾ। ਉਹ ਕਿਸੇ ਮੁਸਾਫਰ ਵਾਂਗਰ ਮਗਰਬ ਵਿੱਚ ਇੱਕ ਤਫਰੀਹੀ ਸਫ਼ਰ ਤੇ ਜਾਣ ਵਾਲੇ ਵਾਂਗਰ ਹੋਵੇਗਾ, ਇੱਥੇ ਉਹਦੀ ਸੋਬਤ ਦਿਲਕਸ਼ ਤੇ ਖਾਹਿਸ਼ਾਂ ਦਿਲਚਸਪ ਹੁੰਦੀਆਂ ਨੇ। 6 ਦਿਨਾਂ ਤੀਕਰ ਸੂਰਜ ਦਾ ਪਿੱਛਾ ਕਰਨ ਦੇ ਬਾਅਦ ਉਹ 7ਵੇਂ ਦਿਨ ਮਸ਼ਰਕ ਵਿੱਚ ਪਰਤ ਕੇ ਆਉਂਦਾ ਏ। ਜੇ ਉਹ ਆਪਣੇ ਆਪ ਨੂੰ ਠੀਕ ਪਾਸੇ ਨੂੰ ਜਾਂਦਿਆਂ ਹੋਇਆ ਮਹਿਸੂਸ ਕਰੇਗਾ ਤੇ ਉਹ ਬਹੁਤ ਮੁਤਮਿਨ ਹੋਵੇਗਾ। ਇਹਦੇ ਨਾਲ ਨਾਲ ਆਪਣੀਆਂ ਪੁੱਠੀਆਂ ਸਿੱਧੀਆਂ ਰਾਵਾਂ ਤੋਂ ਸ਼ਰਮਿੰਦਾ ਹੋ ਕੇ ਉਹ ਕਿਸੇ ਸਿਆਣ ਵਾਲੀ ਜ਼ਿਆਰਤ ਲਈ ਆਪਣਾ ਪਾਸਪੋਰਟ ਵਸੂਲ ਕਰੇਗਾ ਤੇ ਇਹਦੇ ਰਾਹੀਂ ਠੀਕ ਰਾਹ ਨੂੰ ਪਾਉਣ ਤੇ ਉਹਦੇ ਉੱਤੇ ਟੁਰਨ ਦਾ ਸੋਚੇਗਾ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ, ਇਹ ਹਯਾਤੀ ਤੇ ਪਿਆਰ ਦੀ ਮੰਗ ਏ, ਕਿਉਂ ਜੇ ਇੱਥੇ ਤੀਕਰ ਪਹੁੰਚਣ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਏ। ਤੁਸੀਂ ਕਾਇਮ ਰਹੋ ਜਦੋਂ ਤੀਕਰ ਮੈਂ ਨਾ ਆਵਾਂ। ਆਪਣੇ ਅਜਰ ਦੀ ਉਡੀਕ ਕਰੋ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਜੇ ਤੁਹਾਡੀਆਂ ਕੋਸ਼ਿਸ਼ਾਂ ਖੌਫ ਤੇ ਹਰਾਸ ਵਿੱਚ ਘਿਰੀਆਂ ਨੇ ਤੇ ਤੁਹਾਨੂੰ ਇਸ ਵੇਲੇ ਕੋਈ ਅਜਰ ਨਹੀਂ ਮਿਲ ਰਿਹਾ, ਪਰਤ ਕੇ ਗਲਤੀ ਵੱਲ ਨਾ ਜਾਓ ਤੇ ਨਾ ਹੀ ਇਸ ਦੌੜ ਵਿੱਚ ਸੁਸਤ ਹੋ ਜਾਵੋ। ਜਦੋਂ ਜੰਗ ਦਾ ਧੂੰਆਂ ਛੱਟ ਜਾਂਦਾ ਏ, ਤੁਸੀਂ ਉਸ ਚੰਗਿਆਈ ਨੂੰ ਜਾਣ ਜਾਓਗੇ ਜਿਹੜੀ ਤੁਸੀਂ ਕੀਤੀ ਏ ਤੇ ਤੁਹਾਡੇ ਹੱਕ ਦੇ ਮੁਤਾਬਕ ਤੁਹਾਨੂੰ ਮਿਲੇਗਾ। ਰੱਬ ਸਾਨੂੰ ਅਜ਼ਮਾਇਸ਼ ਵਿੱਚੋਂ ਕੱਢਣ ਲਈ ਜਲਦਬਾਜ਼ ਨਹੀਂ ਏ, ਕਿਉਂ ਜੇ ਪਿਆਰ ਦਾ ਮਤਲਬ ਏ ਵੀ ਤੁਹਾਨੂੰ ਅਜ਼ਮਾਇਆ ਤੇ ਪਾਕ ਕੀਤਾ ਜਾਵੇਗਾ। ਗਲਤੀ ਤੋਂ ਅਖੀਰੀ ਰਿਹਾਈ, ਜਿਹਦੇ ਹੇਠਾਂ ਰਹਿੰਦਿਆਂ ਹੋਏ ਅਸੀਂ ਲਾਫਾਨੀਅਤ, ਬੇਇਨਤਹਾ ਆਜ਼ਾਦੀ, ਬੇਗੁਨਾਹ ਸਿਆਣ ਵਿੱਚ ਖੁਸ਼ ਹੁੰਦਿਆਂ ਹੋਏ ਫੁੱਲਾਂ ਨਾਲ ਸੱਜੀ ਹੋਈ ਰਾਹ ਵਿੱਚੋਂ ਲੰਘ ਕੇ ਨਹੀਂ ਮਿਲਦੀ, ਨਾ ਕਿਸੇ ਦੇ ਇਮਾਨ ਦੇ ਬਗੈਰ ਕਿਸੇ ਹੋਰ ਦੀ ਮੁਤਬਾਦਲ ਕੋਸ਼ਿਸ਼ ਨਾਲ ਸਾਹਮਣੇ ਆਉਂਦੀ ਏ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਏ, ਪਰ ਇਹ ਕਦਮ ਬਹੁਤ ਆਸਾਨ ਏ। ਅਕਲ ਦੇ ਪਾਰੋਂ ਜਿਹੜਾ ਅਗਲਾ ਤੇ ਵੱਡਾ ਕਦਮ ਚੁੱਕਣ ਦੀ ਲੋੜ ਏ, ਉਹ ਵਫ਼ਾਦਾਰੀ ਵਾਲੀ ਅਜ਼ਮਾਇਸ਼ ਏ, ਯਾਨੀ ਅਸਲਾਹ। ਇੱਥੇ ਤੀਕਰ ਸਾਨੂੰ ਹਾਲਾਤਾਂ ਦੇ ਦਬਾਓ ਵਿੱਚ ਰੱਖਿਆ ਜਾਂਦਾ ਏ, ਅਜ਼ਮਾਇਸ਼ ਸਾਨੂੰ ਜੁਰਮ ਨੂੰ ਦੁਬਾਰਾ ਕਰਨ ਦੀ ਦਾਅਵਤ ਦਿੰਦੀ ਏ, ਤੇ ਜੋ ਕੁਝ ਹੋਇਆ ਹੁੰਦਾ ਏ ਉਹਦੇ ਪਾਰੋਂ ਦੁੱਖ ਤਕਲੀਫਾਂ ਮਿਲਦੀਆਂ ਨੇ। ਇਹ ਹਮੇਸ਼ਾ ਹੋਵੇਗਾ ਜਦ ਤੀਕਰ ਅਸੀਂ ਇਹ ਨਹੀਂ ਸਿੱਖਦੇ ਵੀ ਇਨਸਾਫ਼ ਦੇ ਕਾਨੂੰਨ ਵਿੱਚ ਕੋਈ ਰਿਆਇਤ ਨਹੀਂ ਏ ਤੇ ਸਾਨੂੰ ਟਕਾ ਟਕਾ ਭਰਨਾ ਪਵੇਗਾ। ਜਿਸ ਪੈਮਾਨੇ ਨਾਲ ਤੁਸੀਂ ਨਾਪਦੇ ਹੋ ਉਹਦੇ ਨਾਲ ਹੀ ਤੁਹਾਡੇ ਲਈ ਨਾਪਿਆ ਜਾਵੇਗਾ, ਤੇ ਇਹ ਭਰ ਜਾਵੇਗਾ ਤੇ ਬਾਹਰ ਡੁੱਲੇਗਾ। ਸਾਰੇ ਇਨਸਾਨੀ ਇਲਮ ਤੇ ਮਾਦੀ ਅਹਿਸਾਸ ਬਦਨੀ 5 ਹਿੱਸਾਂ ਤੋਂ ਹਾਸਲ ਕੀਤੇ ਜਾਣੇ ਚਾਹੀਦੇ ਨੇ। ਜੇ ਇਸ ਇਲਮ ਦਾ ਪਹਿਲਾ ਫਲ ਖਾਣ ਨਾਲ ਮੌਤ ਆਈ ਤੇ ਕੀ ਇਹ ਇਲਮ ਮਹਿਫੂਜ਼ ਹੈ? ਇਸ ਕਹਾਣੀ ਵਿੱਚ ਇੱਕ ਪੇਸ਼ਨਗੋਈ ਸੀ ਵੀ ਜਿਸ ਦਿਨ ਤੂੰ ਉਹਦੇ ਵਿੱਚੋਂ ਖਾਧਾ ਤੂੰ ਮਰਿਆ। ਆਦਮ ਤੇ ਉਹਦੀ ਪੀੜ੍ਹੀ ਉੱਤੇ ਲਾਨਤ ਕੀਤੀ ਗਈ, ਨਾ ਪਈ ਬਰਕਤ ਦਿੱਤੀ ਗਈ, ਤੇ ਇਹ ਇਸ਼ਾਰਾ ਕਰਦਾ ਏ ਪਈ ਇਲਾਹੀ ਰੂਹ ਜਾਂ ਪਿਓ ਮਾਦੀ ਇਨਸਾਨ ਦੀ ਮੁਜ਼ੰਮਤ ਕਰਦਾ ਏ ਤੇ ਉਹਨੂੰ ਮਿੱਟੀ ਵਿੱਚ ਮਿਲਾ ਦਿੰਦਾ ਏ। ਕੋਈ ਵੀ ਬੰਦਾ ਜਿਹੜਾ ਰੱਬ ਦੇ ਖਿਆਲ ਤੇ ਵਿਚਾਰੀ ਇਨਸਾਨੀਅਤ ਦੇ ਵਿਚਕਾਰ ਅਦਮ ਮੁਤਾਬਕਤ ਨੂੰ ਸਮਝਣ ਦੇ ਕਾਬਲ ਏ, ਉਹਨੂੰ ਰੱਬ ਦੇ ਇਨਸਾਨ ਜਿਹੜਾ ਉਹਦੀ ਸੂਰਤ ਉੱਤੇ ਬਣਾਇਆ ਗਿਆ ਏ ਅਤੇ ਆਦਮ ਦੀ ਪਾਪ ਕਰਨ ਵਾਲੀ ਨਸਲ ਦੇ ਵਿਚਕਾਰ ਫਰਕ ਨੂੰ ਜੋ ਕ੍ਰਿਸਚਨ ਸਾਇੰਸ ਨੇ ਕੀਤਾ ਸਮਝਣ ਦੇ ਕਾਬਲ ਹੋਣਾ ਚਾਹੀਦਾ ਹੈ। ਪੌਲੁਸ ਆਖਦਾ ਹੈ ਕਿਉਂ ਜੇ ਕੋਈ ਬੰਦਾ ਆਪਣੇ ਆਪ ਨੂੰ ਕੁਝ ਸਮਝੇ ਤੇ ਹੋਵੇ ਉਹ ਕੱਖ ਵੀ ਨਾ ਤੇ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਇਨਸਾਨ ਦਾ ਇਹ ਤਸੱਵਰ ਮਾਦੀ ਅਦਮ ਜਿਹਦੀ ਸਾਇੰਸ ਤਾਲੀਮ ਦਿੰਦੀ ਏ ਬਦਨੀ ਸਿਆਣ ਨੂੰ ਮੁਸ਼ਤਲ ਕਰਦਾ ਏ ਤੇ ਬਦਨੀ ਸਿਆਣ ਦੀ ਮੁਖਾਲਫਤ ਦੀ ਖਾਸ ਵਜ੍ਹਾ ਏ। ਰੱਬ ਦੇ ਤਸੱਵਰ ਦੀ ਤਾਲੀਮ ਦੇਣਾ ਜਾਂ ਇਹਦੇ ਨਾਲ ਬਿਮਾਰੀ ਦਾ ਇਲਾਜ ਕਰਨਾ ਇਹ ਕ੍ਰਿਸਚਨ ਸਾਇੰਸ ਦਾ ਮਕਸਦ ਨਹੀਂ ਏ, ਜਿਵੇਂ ਭਈ ਇੱਕ ਨਕਾਦ ਨੇ ਇਲਜ਼ਾਮ ਲਾਇਆ ਏ। ਮੈਨੂੰ ਅਫਸੋਸ ਏ ਭਈ ਅਜਿਹੀ ਤਨਕੀਦ ਇਨਸਾਨ ਤੇ ਆਦਮ ਵਿੱਚ ਗੜਬੜ ਪੈਦਾ ਕਰਦੀ ਏ। ਇਨਸਾਨ ਦੇ ਬਾਰੇ ਆਖਿਆ ਜਾਂਦਾ ਏ ਭਈ ਉਹ ਰੱਬ ਦੀ ਸੂਰਤ ਉੱਤੇ ਪੈਦਾ ਕੀਤਾ ਗਿਆ ਏ ਤੇ ਇਹ ਇੱਕ ਪਾਪੀ ਤੇ ਬਿਮਾਰ ਫਾਨੀ ਇਨਸਾਨ ਨਹੀਂ ਏ, ਬਲਕਿ ਇੱਕ ਮਿਸਾਲੀ ਇਨਸਾਨ ਏ ਜਿਹੜਾ ਰੱਬ ਦੀ ਸੂਰਤ ਦੀ ਅਕਾਸੀ ਕਰਦਾ ਏ ਜਿਹਦਾ ਹਵਾਲਾ ਦਿੱਤਾ ਜਾ ਰਿਹਾ ਹੁੰਦਾ ਏ। ਆਦਮ ਉਹ ਮਿਸਾਲੀ ਇਨਸਾਨ ਨਹੀਂ ਸੀ ਜਿਹਦੇ ਪਾਰੋਂ ਧਰਤੀ ਨੂੰ ਬਰਕਤ ਦਿੱਤੀ ਗਈ ਸੀ। ਮਿਸਾਲੀ ਇਨਸਾਨ ਆਪਣੇ ਵੇਲੇ ਉੱਤੇ ਜ਼ਾਹਰ ਕੀਤਾ ਗਿਆ ਤੇ ਉਹਨੂੰ ਯਿਸੂ ਮਸੀਹ ਦੇ ਤੌਰ ਤੇ ਜਾਣਿਆ ਜਾਂਦਾ ਸੀ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ, ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਉੱਤੇ ਹਕੂਮਤ ਕਰਦੀ ਏ। ਇਹ ਜ਼ਾਹਰ ਕਰਦਿਆਂ ਹੋਏ ਭਈ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਉਸ ਕਾਮਿਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਐਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਤੇ ਆਲਮਗੀਰ ਏ ਤੇ ਇਹ ਭਈ ਇਨਸਾਨ ਪਾਕ ਤੇ ਮੁਕੱਦਸ ਏ। ਮਾਦੀਅਤ ਦੇ ਰੂਹਾਨੀ ਮੁਖਾਲਫ ਦੀ ਸਿਆਣ ਦੇ ਰਾਹੀਂ ਇੱਥੇ ਤੀਕਰ ਭਈ ਮਸੀਹ ਸੱਚਾਈ ਦੇ ਰਾਹੀਂ ਇਨਸਾਨ ਜੰਨਤ ਦੇ ਬੂਹਿਆਂ ਨੂੰ ਇਲਾਹੀ ਸਾਇੰਸ ਦੀਆਂ ਕੁੰਜੀਆਂ ਨਾਲ ਦੁਬਾਰਾ ਖੋਲੇਗਾ, ਜਿਨ੍ਹਾਂ ਦੇ ਬਾਰੇ ਇਨਸਾਨ ਸਮਝਦਾ ਏ ਭਈ ਉਹ ਬੰਦ ਹੋ ਗਏ ਨੇ, ਤੇ ਆਪਣੇ ਆਪ ਨੂੰ ਬੇਗੁਨਾਹ, ਨੇਕ, ਪਾਕ ਤੇ ਆਜ਼ਾਦ ਵੇਖੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਤੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।